ਮਾਨ ਮੁਕਤੀ ਦਾਤੇ ਰੂਹਾਨੀਅਤ ਦੇ ਮੁਜੱਸਮੇ ਕਲਯੁਗ ਦੇ ਬੋਹਿਤ ਜੁਗੋ ਜੁਗਿਆ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਪਿਆਰ ਵਾਲੀ ਗੁਰੂ ਸਰੂਪ ਸਾਧ ਸੰਗਤ ਜੀ ਆਪ ਜੀ ਵੱਡ ਭਾਗੀ ਹੋ ਨਿਤਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਗੁਰਦੇਵ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਨੂੰ ਕਹਿਣ ਸੁਣਨ ਦੇ ਵਾਸਤੇ ਗੁਰੂ ਹਜ਼ੂਰ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਗੁਰਦੇਵ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚੋਂ ਨਿਰੰਕਾਰ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਨਾਰਾਇਣ ਕਦਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਨਿਰੰਕਾਰੀ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਅਵਜਲ ਸੰਸਾਰ ਤੋਂ ਪਾਰ ਹੋਣ ਦੇ ਲਈ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ। ਆਓ ਇਸ ਦੀ ਵਿਚਾਰ ਕਹਿਣ ਸੁਣਨ ਦੇ ਵਾਸਤੇ ਸਮੁੱਚੀ ਸੰਗਤ ਮਾਈ ਭਾਈ ਹਾਜ਼ਰੀ ਲਵਾਉਣ ਦੇ ਵਾਸਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣ ਲੱਗਾ ਮਤ ਜਾਈ।
ਸਤਿਗੁਰਾਂ ਨੇ ਇਸ ਇਲਾਹੀ ਫੁਰਮਾਨ ਦੇ ਵਿੱਚ ਜਗਿਆਸੂ ਰੂਪ ਹੋ ਕੇ ਨਿਰੰਕਾਰ ਦੇ ਅੱਗੇ ਬੇਨਤੀ ਜੋਦੜੀ ਅਰਦਾਸ ਕੀਤੀ ਹੈ ਕਿਉਂਕਿ ਸਿੱਖ ਨੇ ਹਮੇਸ਼ਾ ਹੀ ਇੱਕ ਐਸੀ ਸ਼ਕਤੀ ਦਾ ਆਸਰਾ ਲੈਣਾ ਹੈ ਜਿਸ ਨੂੰ ਸਰਵ ਸ਼ਕਤੀਮਾਨ ਕਿਹਾ ਗਿਆ। ਵਾਸਤਵ ਦੇ ਵਿੱਚ ਕਲਯੁਗ ਦੇ ਵਿੱਚ ਅਨੇਕਾਂ ਹੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ, ਆਪਣੀਆਂ ਸ਼ਕਤੀਆਂ ਦਾ ਇਜ਼ਹਾਰ ਕਰਦੇ ਨੇ ਮਨੁੱਖਤਾ ਨੂੰ ਭਰਮਾਉਣ ਦੇ ਵਾਸਤੇ ਅਨੇਕ ਪ੍ਰਕਾਰ ਦੇ ਢੰਗ ਤਰੀਕੇ ਵਰਤਦੇ ਨੇ। ਇਸੇ ਦੀ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਸਭ ਕਹਤੇ ਹੈ ਪਾਇਆ ਘਾਟ ਨਾ ਕਿਨਹੀ ਕਹਾਇਆ। ਕੋਈ ਆਪਣੇ ਆਪ ਨੂੰ ਘੱਟ ਕਹਾਉਂਦਾ ਨਹੀਂ, ਸਾਰੇ ਬ੍ਰਹਮ ਗਿਆਨ ਦੀ ਗੱਲ ਕਰਦੇ ਨੇ, ਬ੍ਰਹਮ ਨੇਸਤੀ ਬ੍ਰਹਮ ਸਰੋਤਰੀ ਹੋਣ ਦੀ ਗੱਲ ਕਰਦੇ ਨੇ। ਪਰ ਗੁਰਦੇਵ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਬਾਣੀ ਵਿੱਚ ਸਾਨੂੰ ਸਮਝ ਬਖਸ਼ਿਸ਼ ਕੀਤੀ ਹੈ ਸਿੰਘ ਸਰਨ ਕਤ ਜਾਈਐ ਜੋ ਜੁੰਬਕ ਗ੍ਰਾਸੈ। ਸ਼ੇਰ ਦੀ ਸ਼ਰਨ ਵਿੱਚ ਕਾਹਦੇ ਲਈ ਜਾਣਾ ਹੈ ਜੇ ਗਿੱਦੜਾ ਨੇ ਧੂਈ ਫਿਰਨ। ਜੇ ਸ਼ੇਰ ਦੇ ਕੋਲ ਜਾ ਕੇ ਵੀ ਕਿਸੇ ਨੂੰ ਗਿੱਦੜ ਖਿੱਚੀ ਫਿਰਨ, ਗਿੱਦੜ ਲਈ ਫਿਰਨ, ਤੇ ਉਹ ਕਾਹਦੀ ਸ਼ੇਰ ਦੀ ਸਰਨ। ਕਿਸੇ ਐਸੇ ਗੁਰੂ ਦੇ ਪਾਸ ਜਾ ਕੇ, ਕਿਸੇ ਐਸੇ ਡੇਰੇਦਾਰ ਦੇ ਪਾਸ ਜਾ ਕੇ, ਦੰਭੀ ਪਖੰਡੀ ਦੇ ਪਾਸ ਜਾ ਕੇ ਮਨ ਵਿੱਚੋਂ ਵਿਕਾਰਾਂ ਨਹੀਂ ਨਾਸ ਨਹੀਂ ਹੋਣਾ, ਮਨ ਵਿੱਚੋਂ ਦੁਆਇਤ ਹੀ ਨਹੀਂ ਨਿਕਲਣੀ, ਮਨ ਵਿੱਚੋਂ ਨਿੰਦਿਆ ਚੁਗਲੀ ਈਰਖਾ ਬਖੀਲੀ ਤਿਕਬਰੀ ਨਹੀਂ ਜਾਣੀ, ਫਿਰ ਕਾਹਦੀ ਲੋੜ ਐਸੇ ਦੇ ਪਾਸ ਜਾਣ ਦੀ। ਫਿਰ ਕੀ ਜ਼ਰੂਰਤ ਐਸੇ ਕਿਸੇ ਗੁਰੂ ਕਿਸੇ ਮਨੁੱਖ ਦੇ ਪਾਸ ਜਾਣ ਦੇ ਵਾਸਤੇ ਜੇ ਮਨੁੱਖ ਵਿਕਾਰਾਂ ਤੋਂ ਹੀ ਨਹੀਂ ਬਚ ਸਕਿਆ। ਕਿਉਂਕਿ ਜਿਸ ਦੇ ਪਾਸ ਜਾਂਦਾ ਹੈ ਉਹਦਾ ਜੀਵਨ ਤੇ ਆਪ ਵਿਕਾਰਾਂ ਦੇ ਵਿੱਚ ਆਲੂਦ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਮਨ ਤਾਂ ਕੀ ਓਟ ਗਹੀਜੈ ਰੇ। ਐ ਮਨ ਉਸ ਦੀ ਸ਼ਰਨ ਗ੍ਰਹਿਣ ਕਰ, ਉਸ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਕਰ ਜਿਸ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਕਰਕੇ ਤੈਨੂੰ ਜਨਮਾਂ ਦਾ ਜਨ ਭੈ ਨਾ ਵਿਆਪੇ, ਲੋਕ ਤੇ ਪ੍ਰਲੋਕ ਦੇ ਦੁੱਖ ਨਾ ਤੈਨੂੰ ਵਿਆਪਣ। ਇਸ ਲਈ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿਚ ਅਰਦਾਸ ਕੀਤੀ, ਗੁਰ ਤਾਰ ਤਾਰਨ ਹਾਰਿਆ। ਹੇ ਤਾਰਨ ਹਾਰ ਗੁਰੂ, ਹੇ ਸਰਵ ਸ਼ਕਤੀਮਾਨ ਗੁਰੂ, ਕਿਰਪਾ ਕਰ ਮੇਰੇ ਤੇ, ਮੈਨੂੰ ਤਾਰੜੇ ਸੰਸਾਰ ਸਮੁੰਦਰ ਤੋਂ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰੜੇ ਬਾਪ ਬੀਠਲਾ। ਹੇ ਬਾਪ ਬੀਠਲਾ ਸਤਿਗੁਰੂ ਸਵਾਮੀ, ਇਹ ਸੰਸਾਰ ਸਮੁੰਦਰ ਹੈ ਤੇ ਸੰਸਾਰ ਸਮੁੰਦਰ ਤੋਂ ਮੈਨੂੰ ਤਾਰ ਲੈ। ਵਿਦਵਾਨਾਂ ਨੇ, ਗ੍ਰੰਥਾਂਕਾਰਾਂ ਨੇ ਇਹ ਸੰਸਾਰ ਨੂੰ ਸਮੁੰਦਰ ਦੀ ਤਸ਼ਬੀਹ ਦਿੱਤੀ ਹੈ। ਸਮੁੰਦਰ ਦੇ ਵਿੱਚੋਂ ਅਗਰ ਕਿਸੇ ਮਨੁੱਖ ਨੇ ਪਾਰ ਹੋਣਾ ਹੈ ਤੇ ਉਸ ਨੂੰ ਕਿਸੇ ਦਾ ਆਸਰਾ ਲੈਣਾ ਪਵੇਗਾ, ਕਿਉਂਕਿ ਜੇ ਮਹਿ ਕਲੇਸ਼ ਵੱਡੀ ਲਹਿਰੀ, ਸੋ ਭਿਆਨਕ ਜਾਹੇ ਕਿ ਪੰਥ ਅਪਾਰਾ, ਸੁਤਮੀਤ ਕਲੱਤਰ ਸੁਬੰਧ ਸਖਾ, ਮਕਰਾ ਗ੍ਰਹਿ ਜੰਤ ਵੱਡੇ ਸੋ ਵਿਕਾਰਾ, ਨਿਜ ਕ੍ਰੋਧ ਮਹਾ ਬੜਵਾ ਨਲ ਹੈ, ਕ੍ਰਿਸ਼ਨਾ ਨਿਜ ਨਾਗਨ ਰੂਪ ਸੋ ਕਾਰਾ। ਇਹ ਸੰਸਾਰ ਸਮੁੰਦਰ ਹੈ। ਐ ਮੇਰੇ ਮਾਲਕ, ਮੇਰੇ ਸਵਾਮੀ, ਇਹ ਸੰਸਾਰ ਸਮੁੰਦਰ ਵਿਚ ਜਿਵੇਂ ਸਮੁੰਦਰ ਵਿਚ ਲਹਿਰਾਂ ਨੇ ਨਾ, ਸੰਸਾਰ ਦੇ ਵਿਚ ਕਲੇਸ਼ ਦੀਆਂ ਲਹਿਰਾਂ ਨੇ। ਬੜੇ ਭਿਆਨਕ ਰਸਤੇ ਨੇ ਸੰਸਾਰ ਦੇ। ਇਹਦੇ ਵਿਚ ਜਿਹੜਾ ਮਨੁੱਖ ਪਰਮਾਤਮਾ ਨੂੰ ਭੁੱਲ ਕੇ, ਪ੍ਰਭੂ ਨੂੰ ਭੁੱਲ ਕੇ ਉਹਦੀ ਬਖਸ਼ਿਸ਼ ਕੀਤੀ ਧਨ ਪਦਾਰਥ ਸੰਪਦਾ ਏ ਪਰਿਵਾਰ ਹੈ, ਉਹਦੇ ਵਿਚ ਖੱਚਤ ਹੋ ਜਾਂਦਾ ਹੈ ਨਾ, ਦੇਣ ਵਾਲੇ ਨੂੰ ਵਿਸਾਰ ਕੇ ਦਾਤਾਂ ਵਿਚ ਉਲਝ ਕੇ ਰਹਿ ਜਾਂਦਾ ਹੈ, ਉਹਦੇ ਵਾਸਤੇ ਸੰਸਾਰ ਸਮੁੰਦਰ ਦੇ ਵਿਚ ਪੁੱਤਰ ਮਿੱਤਰ ਇਸਤਰੀ ਪਤੀ ਸਖੇ ਸੰਬੰਧੀ ਇਹ ਬੜੇ ਭਿਆਨਕ ਮਗਰਮੱਛ ਨੇ। ਇਨ੍ਹਾਂ ਦੀ ਗ੍ਰਿਫਤ ਵਿਚ ਆ ਜਾਂਦਾ ਹੈ ਮਨੁੱਖ। ਅਰ ਕ੍ਰੋਧ ਰੂਪੀ ਬੜਵਾ ਨਾਲ ਅਗਨੀ ਹੈ ਸੰਸਾਰ ਦੇ ਵਿਚ। ਇਸੇ ਲਈ ਬਾਜਪ ਸਾਹਿਬ ਕਹਿੰਦੇ ਨੇ, ਹੇ ਕ੍ਰੋਧੰ ਕਦੰਚ ਕਰਣਾ ਨਾ ਜੋ ਪਰ ਜਤੇ। ਕ੍ਰੋਧ ਬੜਾ ਭਿਆਨਕ ਹੈ, ਕਦੇ ਇਹਦੇ ਵਿਚ ਕਿਰਪਾ ਆਉਂਦੀ ਨਹੀਂ ਹੈ। ਕਾਮ ਕ੍ਰੋਧ ਲੋਭ ਮੋਹੰਕਾਰ ਜਿਹੜਾ ਹੈ, ਜਿਹਦੇ ਵਿਚ ਖੱਚਤ ਹੋਇਆ ਹੋਇਆ ਮਨੁੱਖ, ਇਹ ਜਿਤਨੇ ਵੀ ਅਸੀਂ ਦੇਖਦੇ ਹਾਂ ਨਾ, ਮਿਰਗ ਮੀਨ ਭਿਰੰਗ ਪਤੰਗ ਕੁੰਚਰ, ਏਕ ਏਕ ਦੋਖ ਵਿਨਾਸ਼, ਇਨ੍ਹਾਂ ਵਿਚ ਕੇਵਲ ਤੇ ਕੇਵਲ ਇਕ ਇਕ ਦੋਖ ਹੈ। ਮੱਛੀ ਨੂੰ ਜੀਭ ਦਾ ਰਸ ਹੈ, ਮਿਰਗ ਨੂੰ ਨਾਸਕਾਂ ਦਾ ਰਸ ਹੈ, ਕੰਡੇ ਹੀੜੇ ਨੂੰ ਕੰਨਾਂ ਦਾ ਵਿਸ਼ਾ ਹੈ, ਹਾਥੀ ਨੂੰ ਕਾਮ ਦਾ ਵਿਸ਼ਾ ਹੈ, ਪਤੰਗੇ ਨੂੰ ਅੱਖਾਂ ਦਾ ਵਿਸ਼ਾ ਹੈ। ਇੱਕ ਇੱਕ ਦੇ ਕਾਰਨ ਹੀ ਆਪਣੀ ਜ਼ਿੰਦਗੀ ਸਮਾਪਤ ਕਰ ਲੈਂਦੇ ਨੇ। ਪਰ ਸਾਹਿਬ ਕਹਿੰਦੇ, ਜਿਹਦੇ ਵਿਚ ਪੰਜੇ ਹੀ ਹੋਣ ਉਹਦੀ ਕੀ ਮੁਨਿਆਦ ਕੀਤੀ ਜਾ ਸਕਦੀ ਹੈ। ਮਨੁੱਖ ਦੇ ਵਿਚ ਪੰਜੇ ਹੀ ਨੇ, ਇਹ ਕਾਮੀ ਵੀ ਹੈ, ਕ੍ਰੋਧੀ ਵੀ ਹੈ, ਲੋਭੀ ਵੀ ਹੈ, ਪੰਜਾਂ ਦੇ ਅਧੀਨ ਹੋਇਆ ਹੋਇਆ ਮਨੁੱਖ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਇਹ ਤ੍ਰਿਸ਼ਨਾ ਜਿਹੜੀ ਨਾਗਨ ਹੈ, ਕਾਲੀ ਨਾਗਨੀ ਤ੍ਰਿਸ਼ਨਾ ਜਿਹੜੀ ਹੈ ਨਾ, ਇਹਨੇ ਸਾਰਿਆਂ ਨੂੰ ਡੰਗਿਆ ਹੋਇਆ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰ ਹੈ ਲੱਖ ਕਰੋੜ ਹੈ ਮਨ ਨਹੀਂ ਹੋ ਰਹਾ, ਪਰੇ ਪਰੇ ਹੀ ਕੋ ਲੁੱਝੀ ਹੈ। ਇਸ ਲਈ ਇਹ ਸੰਸਾਰ ਸਮੁੰਦਰ ਦੇ ਵਿੱਚ ਮਨੁੱਖ ਕਿਰਿਆ ਹੋਇਆ। ਫਿਰ ਇਸ ਨੇ ਬੇਨਤੀ ਕਰਨੀ ਹੈ, ਬੇਨਤੀ ਕਿਹਦੇ ਅੱਗੇ ਕਰਨੀ ਹੈ? ਜੋ ਸਮਰੱਥ ਹੈ, ਜੋ ਸਰਵ ਸ਼ਕਤੀਮਾਨ ਹੈ। ਹਰ ਕੀ ਭਗਤੀ ਪਦ ਪੰਕ ਪ੍ਰਸਾਦ ਤਰਿਓ ਭਵ ਸਾਗਰ ਮੈਂ ਅਜ ਭਾਰਾ। ਹਰੀ ਦੀ ਭਗਤੀ ਦੇ ਆਸਰੇ, ਪ੍ਰਭੂ ਦੀ ਬੰਦਗੀ ਦੇ ਆਸਰੇ ਇਹ ਜੋ ਅਸੀਂ ਸੰਗਤ ਕਰਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਇੱਕ ਅਸੀਂ ਤੁਲਹਾ ਜਹਾਜ਼ ਤਿਆਰ ਕਰਦੇ ਹਾਂ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੇ ਲਈ। ਵਰਨਾ ਆਪਣੇ ਆਪ ਕੋਈ ਮਨੁੱਖ ਪਾਰ ਨਹੀਂ ਹੋ ਸਕਦਾ। ਕਲਯੁਗ ਚਾਹੁੰਦਾ ਹੈ ਕਿ ਮੈਂ ਜੀਵ ਨੂੰ, ਮਨੁੱਖ ਨੂੰ ਇਹ ਸੰਸਾਰ ਸਮੁੰਦਰ ਵਿੱਚ ਡੋਬਦੇ ਆ, ਪਰ ਗੁਰਦੇਵ ਚਾਹੁੰਦੇ ਨੇ ਮੈਂ ਆਪਣੇ ਸੇਵਕ ਨੂੰ ਪਾਰ ਕਰਦੇ ਆ। ਗੁਰੂ ਚਾਹੁੰਦਾ ਹੈ ਕਿ ਮੈਂ ਆਪਣੇ ਸਿੱਖ ਦੀ ਬਾਂਹ ਪਕੜ ਕੇ ਕਾਢੀ ਨਰਕ ਤੇ ਧੂ, ਨਰਕਾਂ ਵਿੱਚ ਨਾ ਪੈਣ ਦਿਆਂ ਸਿੱਖ ਨੂੰ। ਕਿਉਂਕਿ ਜਿਹੜਾ ਕਿਸੇ ਪੂਰੇ ਦੀ ਸ਼ਰਨ ਲੈ ਲੈਂਦਾ ਹੈ ਨਾ, ਫਿਰ ਭਾਈ ਸਾਹਿਬ ਕਹਿੰਦੇ ਨਰਕਾਂ ਵਿੱਚ ਨਾ ਖਾਧੋ ਸਗੋਤਾ। ਤਿਫਲ ਦਿਮਾਗੀ ਦੇ ਕਾਰਨ ਜੀਵਨ ਵਿਕਾਰਾਂ ਵਿੱਚ ਅਲੋਧ ਹੋ ਗਏ, ਮਾੜੀ ਸੰਗਤ ਵਿੱਚ ਪੈ ਗਏ। ਸਮਝ ਆ ਗਈ ਪੂਰੇ ਗੁਰੂ ਦੀ ਸ਼ਰਨ ਤੱਕ ਲਈ ਗੁਰੂ ਨੇ ਉਪਦੇਸ਼ ਰੂਪੀ ਪੱਲਾ ਫੜਾ ਦਿੱਤਾ। ਉਸ ਪੱਲੇ ਨੂੰ ਪਕੜ ਕੇ ਫਿਰ ਜੀਵ ਨਰਕਾਂ ਵਿੱਚ ਗੋਤਾ ਨਹੀਂ ਲਾਉਂਦਾ ਹੈ, ਬਚ ਜਾਂਦਾ ਹੈ ਨਰਕਾਂ ਦੇ ਵਿੱਚ। ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਰਾਗ ਰਾਮ ਕਲੀ ਦੇ ਵਿੱਚ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੇ ਮਤ ਜਾਈ। ਸਾਹਿਬ ਮੈਂ ਡੋਲਦਾ ਹਾਂ, ਮੈਂ ਕੰਬਦਾ ਹਾਂ, ਮੈਂ ਥਿਰਕਦਾ ਹਾਂ, ਮੈਂ ਇਸਤਤ ਨਹੀਂ ਹਾਂ। ਬਈ ਕੀ ਕਾਰਨ? ਪਾਤਸ਼ਾਹ ਮੇਰੀ ਜੀਵਨ ਦੀ ਬੇੜੀ ਜਿਹੜੀ ਹੈ ਨਾ, ਇਹ ਪਾਪਾਂ ਨਾਲ ਭਰੀ ਹੋਈ ਹੈ। ਇਹ ਜੀਵਨ ਦੀ ਨੌਕਾ, ਇਹ ਜ਼ਿੰਦਗੀ ਦੀ ਨੌਕਾ, ਇਹ ਜ਼ਿੰਦਗੀ ਦੀ ਬੇੜੀ ਪਾਪਾਂ ਨਾਲ ਭਰੀ ਹੋਈ ਹੈ। ਕਿਉਂਕਿ ਪਾਪ ਕਰੇ ਪੰਚਾਂ ਕੇ ਵਸਰੇ, ਪੰਜਾਂ ਦੇ ਅਧੀਨ ਹੋ ਕੇ ਮਨੁੱਖ ਪਾਪ ਕਰਦਾ। ਕਿਸੇ ਵਿਸ਼ੇ ਦੀ ਪੂਰਤੀ ਨਹੀਂ ਹੋਈ, ਉਸ ਦੀ ਪੂਰਤੀ ਦੇ ਵਾਸਤੇ ਮਨੁੱਖ ਅਨੇਕ ਪ੍ਰਕਾਰ ਦੇ ਪਾਪ ਕਰਮ ਕਰਦਾ। ਔਗਣਾਂ ਦੀ ਬੇੜੀ ਇਸ ਦੇ ਪੈਰਾਂ ਵਿੱਚ ਪੈ ਜਾਂਦੀ ਹੈ। ਇਸ ਲਈ ਇਹ ਜੀਵਨ ਰੂਪੀ ਬੇੜੀ ਪਾਪਾਂ ਦੇ ਨਾਲ ਲੱਦੀ ਹੋਈ ਹੈ, ਭਰੀ ਹੋਈ ਹੈ। ਤੇ ਜਿਹੜੀ ਬੇੜੀ ਭਰ ਜਾਏ, ਨੱਕੋ ਨੱਕ ਹੋ ਜਾਏ, ਉਹ ਫਿਰ ਕਿਨਾਰੇ ਨਹੀਂ ਲੱਗ ਸਕਦੀ ਹੈ, ਉਹ ਬੰਨੇ ਤੇ ਨਹੀਂ ਲੱਗ ਸਕਦੀ ਹੈ। ਫਿਰ ਉਹਨੂੰ ਕੀ ਕਰਨਾ ਚਾਹੀਦਾ? ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਬੜੇ ਪਿਆਰੇ ਬਚਨ ਬਖਸ਼ਿਸ਼ ਕੀਤੇ ਨੇ ਸਾਨੂੰ। ਜੈਸੇ ਬੋਝ ਨਾਵ ਭਰੀ ਅੰਗੁਰੀ ਦੋ ਪਾਰ ਹੋਏ, ਪਾਰ ਪਰੇ ਪੂਰ ਸਭੈ ਕੁਸਲ ਵਿਹਾਤ ਹੈ। ਜੈਸੇ ਇੱਕ ਘਰੀ ਪਾਕ ਸਾਲ ਬੈਠ, ਭੋਜਨ ਕੈ ਵਿੰਜਨ ਸਵਾਦ ਕੈ ਆਘਾਤ ਹੈ। ਜੈਸੇ ਇੱਕ ਘਰੀ ਪਾਕ ਸਾਲ ਬੈਠ, ਭੋਜਨ ਕੈ ਵਿੰਜਨ ਸਵਾਦ ਕੈ ਆਘਾਤ ਹੈ। ਜੈਸੇ ਰਾਜਾ ਪਾਸ ਜਨ ਕਰਤ ਜੋਹਾਰ ਜਨ, ਇੱਕ ਘਰੀ ਪਾਛੇ ਦੇਸ ਭੋਗਤਾ ਹੋਏ ਖਾਤ ਹੈ। ਭਾਈ ਸਾਹਿਬ ਕਹਿੰਦੇ ਜਿਵੇਂ ਬੇੜੀ ਹੈ ਨਾ, ਇਹ ਬੇੜੀ ਦੇ ਵਿੱਚ ਸਮਾਨ ਲੱਦ ਲਵੋ, ਭਾਰ ਲੱਦ ਲਵੋ, ਪਰ ਇੱਕ ਗੱਲ ਦਾ ਖਿਆਲ ਕਰਨਾ, ਬੇੜੀ ਲਬਾ ਲਬ ਨਾ ਭਰ ਜਾਏ ਕਿਤੇ। ਅਗਰ ਜੀਵਨ ਦੀ ਬੇੜੀ ਨੂੰ ਕਿਨਾਰੇ ਲਾਉਣਾ ਤੇ ਇਸ ਨੂੰ ਖਾਲੀ ਰੱਖਣਾ ਪਵੇਗਾ। ਇਹ ਠੀਕ ਹੈ, ਅਸੀਂ ਸੰਸਾਰ ਦੇ ਵਿੱਚ ਰਹਿੰਦੇ ਹਾਂ, ਧੀਆਂ ਪੁੱਤਰ ਪਰਿਵਾਰ ਚਾਹੀਦਾ, ਕਾਰੋਬਾਰ ਚਾਹੀਦਾ, ਸੰਸਾਰ ਚਾਹੀਦਾ, ਸੰਬੰਧੀ ਕੁਟੁੰਬੀ ਚਾਹੀਦੇ ਨੇ, ਕਿਉਂਕਿ ਸੰਸਾਰ ਦੀ ਮਰਿਆਦਾ ਹੈ। ਤੇ ਸੰਸਾਰ ਦੀ ਮਰਿਆਦਾ ਵਿੱਚ ਰਹਿੰਦਿਆਂ ਹੋਇਆਂ ਮਰਿਆਦਾ ਪੁਰਸ਼ੋਤਮ ਨੂੰ ਹੀ ਭੁੱਲ ਜਾਈਏ, ਭਗਵਾਨ ਨੂੰ ਹੀ ਭੁੱਲ ਜਾਈਏ ਵੀ ਜੋ ਕੁਝ ਧਨ ਪਦਾਰਥ ਹੀ ਹੈ, ਧੀਆਂ ਪੁੱਤਰ ਹੀ ਨੇ, ਭੋਜਨ ਪਦਾਰਥ ਹੀ ਸਭ ਕੁਝ, ਇਸੇ ਨੂੰ ਜ਼ਿੰਦਗੀ ਮੰਨ ਬੈਠੀਏ, ਫਿਰ ਜੀਵਨ ਦੀ ਨੌਕਾ ਡੁੱਬ ਜਾਏਗੀ। ਭਾਈ ਸਾਹਿਬ ਜੀ ਨੇ ਸਾਨੂੰ ਢੰਗ ਦੱਸਿਆ, ਕਹਿੰਦੇ ਜਿਸ ਤਰ੍ਹਾਂ ਕੋਈ ਮਨੁੱਖ ਇੱਕ ਘੜੀ ਆਪਣੇ ਘਰ ਵਿੱਚ, ਰਸੋਈ ਵਿੱਚ, ਲੰਗਰ ਵਿੱਚ ਜਾ ਕੇ ਬੈਠ ਕੇ ਭੋਜਨ ਛਕ ਲਵੇ ਤੇ ਅੱਠ ਪਹਿਰ ਉਸ ਨੂੰ ਕੋਈ ਚਿੰਤਾ ਕੋਈ ਫਿਕਰ ਨਹੀਂ ਹੁੰਦਾ, ਰੱਜ ਲਵੇ ਇੱਕ ਵਾਰੀ ਇੱਕ ਘੜੀ ਬੈਠ ਕੇ ਤੇ ਸਾਰਾ ਦਿਨ ਵਧੀਆ ਲੰਘ ਜਾਂਦਾ ਹੈ। ਅਗਰ ਕੋਈ ਮਨੁੱਖ ਰਾਜੇ ਦੇ ਪਾਸ ਜਾ ਕੇ ਉਸ ਨੂੰ ਆਪਣੀ ਕੁਨਸ ਕਰਦਾ ਹੈ, ਨਮਸਕਾਰ ਕਰਦਾ ਹੈ, ਰਾਜਾ ਪ੍ਰਸੰਨ ਹੋ ਜਾਏ, ਉਸ ਨੂੰ ਕਿਸੇ ਇਲਾਕੇ ਦਾ ਮਨਸਬਦਾਰ ਥਾਪ ਦਿੰਦਾ, ਚੌਧਰੀ ਬਣਾ ਦਿੰਦਾ, ਅਹਿਲਕਾਰ ਬਣਾ ਦਿੰਦਾ, ਸੂਬੇਦਾਰ ਬਣਾ ਦਿੰਦਾ। ਇੱਕ ਵਾਰੀ ਰਾਜੇ ਨੂੰ ਨਮਸਕਾਰ ਕੀਤੀ, ਸਾਰੀ ਜ਼ਿੰਦਗੀ ਆਨੰਦ ਦੇ ਨਾਲ ਬਤੀਤ ਕਰ ਲਈ ਉਸਨੇ, ਫਿਰ ਸਾਨੂੰ ਕੀ ਕਰਨਾ ਚਾਹੀਦਾ? ਤੈਸੇ ਆਠ ਪਹਿਰ ਸਾਠ ਘਰੀ ਮਹਿ, ਜੋ ਏਕ ਘਰੀ ਸਾਧ ਸਮਾਗਮ ਕਰੇ ਨਿਜ ਘਰ ਜਾਤ। ਅੱਠਾਂ ਪਹਿਰਾਂ ਵਿੱਚ ਸੱਠ ਘੜੀਆਂ ਹੁੰਦੀਆਂ ਨੇ। ਭਾਈ ਸਾਹਿਬ ਕਹਿੰਦੇ ਅੱਠਾਂ ਪਹਿਰਾਂ ਦੇ ਵਿੱਚ ਸੱਠਾਂ ਘੜੀਆਂ ਵਿੱਚੋਂ ਕੋਈ ਮਨੁੱਖ ਏਕ ਘਰੀ ਸਾਧ ਸਮਾਗਮ ਕਰੇ, ਇਹ ਜਿਹੜਾ ਤੁਸੀਂ ਕਰ ਰਹੇ ਹੋ ਸਾਧ ਸੰਗਤ, ਗੁਰੂ ਦੀ ਹਜ਼ੂਰੀ, ਗੁਰੂ ਪਿਆਰਿਆਂ ਦੀ ਸੰਗਤ, ਗੁਰੂ ਸਵਾਰਿਆਂ ਦੀ ਸੰਗਤ, ਸੱਠਾਂ ਘੜੀਆਂ ਵਿੱਚੋਂ ਇੱਕ ਵੀ ਘੜੀ ਕੋਈ ਸੰਗਤ ਕਰ ਲਵੇ ਨਾ ਤੇ ਭਾਈ ਸਾਹਿਬ ਕਹਿੰਦੇ ਨਿੱਜ ਘਰ ਜਾਤ, ਆਪਣੇ ਸੋਏ ਸਰੂਪ ਰੂਪੀ ਘਰ ਵਿੱਚ ਚਲੇ ਜਾਂਦਾ। ਫਿਰ ਉਹ ਘਰ ਵਿੱਚ ਰਹਿੰਦੇ ਆ, ਪਰਿਵਾਰ ਵਿੱਚ ਰਹਿੰਦੇ ਆ, ਕਾਰੋਬਾਰ ਵਿੱਚ ਰਹਿੰਦੇ ਆ, ਜੀਵਨ ਮੁਕਤ ਹੋ ਜਾਂਦਾ ਹੈ। ਪਰ ਖਿਆਲ ਕਰਨਾ ਕਿ ਇਹ ਜੀਵਨ ਦੀ ਬੇੜੀ ਕਿਤੇ ਪਾਪਾਂ ਦੇ ਭਾਰ ਨਾਲ ਨਾ ਭਰ ਜਾਏ, ਵਿਕਾਰਾਂ ਰੂਪੀ ਪੱਥਰ ਨਾ ਦਲ ਲਈਏ ਇਸ ਬੇੜੀ ਦੇ ਵਿੱਚ। ਇਸ ਲਈ ਸਾਹਿਬ ਕਹਿੰਦੇ ਮੈਂ ਡੋਲਦਾ ਹਿਰਦਾ ਮੇਰਾ ਕੰਬਦਾ ਏ, ਬੇੜੀ ਪਾਪ ਭਰੀ ਹੈ, ਇਹ ਪਾਪਾਂ ਦੇ ਨਾਲ ਬੇੜੀ ਮੇਰੀ ਜੀਵਨ ਦੀ ਭਰੀ ਹੋਈ ਹੈ, ਮਤਾ ਕਿਤੇ ਮਾਇਆ ਦਾ ਇਸ ਨੂੰ ਚੁੱਕ ਝੋਲਾ ਲੱਗ ਜਾਏ। ਕਈ ਵਾਰੀ ਅਸੀਂ ਦੇਖਦੇ ਹਨ ਸਮੁੰਦਰ ਵਿੱਚ ਬੇੜੇ ਚੱਲਦੇ ਨੇ, ਬੇੜੀਆਂ ਚੱਲਦੀਆਂ ਨੇ, ਜਹਾਜ਼ ਚੱਲਦੇ ਨੇ ਤੇ ਬਹੁਤਾ ਕੋਈ ਤੂਫਾਨ ਆ ਜਾਏ, ਉਹ ਤੂਫਾਨ ਦੇ ਆਉਣ ਕਰਕੇ ਇਹ ਬੇੜੀ ਡੁੱਬ ਵੀ ਸਕਦੀ ਹੈ ਤੇ ਜੀਵਨ ਦੀ ਤੇ ਬੇੜੀ ਬਿਲਕੁਲ ਛੋਟੀ ਜਿਹੀ ਹੈ। ਮਾਇਆ ਦਾ ਬੁੱਲਾ ਆਇਆ, ਇਸਨੇ ਥੜਕਾ ਦੇਣਾ ਇਸ ਨੂੰ ਵੀ ਅੱਜ ਜੇ ਸੰਗਤ ਵਿੱਚ ਚਲੇ ਗਏ ਤੇ ਕੋਈ ਗ੍ਰਾਹਕ ਹੀ ਨਾ ਚਲੇ ਜਾਏ ਵਾਪਸ। ਕਈ ਵਾਰੀ ਨਾ ਐਸੇ ਕਈ ਛੋਟੀਆਂ ਛੋਟੀਆਂ ਗੱਲਾਂ ਤੋਂ ਬੜੀ ਵੱਡੀ ਪ੍ਰੇਰਣਾ ਮਿਲ ਜਾਂਦੀ ਹੈ। ਇਹ ਜਿਹੜੇ ਅਫਗਾਨੀ ਸਿੱਖ ਨੇ ਨਾ, ਕਈ ਕੇਸਾਂ ਧਾਰੀ ਨੇ, ਕਈ ਕੇਸਾਂ ਤੋਂ ਰਹਿਤ ਨੇ, ਉਹਨਾਂ ਦਾ ਇੱਕ ਅਸੂਲ ਹੈ, ਆਪਣੀ ਦੁਕਾਨ ਖੋਲਦੇ ਨੇ ਤੇ ਦੁਕਾਨ ਖੋਲ ਕੇ ਪਹਿਲਾਂ ਉਹਨਾਂ ਨੇ ਧੂਫ ਬੱਤੀ ਕਰਨੀ, ਆਪਣੀ ਪਾਠ ਪੂਜਾ ਕਰਨੀ, ਫਿਰ ਉਹਨਾਂ ਨੇ ਆਪਣੇ ਗ੍ਰਾਹਕ ਨੂੰ ਵਿਹਾਜਣਾ। ਭਾਵੇਂ ਗ੍ਰਾਹਕਾਂ ਦੀ ਬਾਹਰ ਲਾਈਨ ਲੱਗੀ ਹੋਵੇ ਨਾ, ਮਜ਼ਾਰ ਕੀ ਆਪਣੇ ਉਹ ਕਰਮ ਕਾਰ ਕਰਕੇ ਜੋ ਰੋਜ਼ਾਨਾ ਕਰਦੇ ਨੇ ਪਾਠ ਪੂਜਾ, ਕਿਸੇ ਵੀ ਗ੍ਰਾਹਕ ਨੂੰ ਸੌਦਾ ਦੇ ਦੇਣ। ਅਸੀਂ ਤੇ ਚੋਰੀ ਛੱਪੇ, ਅੰਮ੍ਰਿਤ ਵੇਲਾ ਹੋਵੇ ਤਾਂ ਵੀ ਕੋਈ ਗਾਹਕ ਆ ਕੇ ਫੋਨ ਕਰ ਦੇਵੇ ਉਸੇ ਵੇਲੇ ਚਲੇ ਜਾਂਦੇ ਵੀ ਨਿਤਨੇ ਤਾਂ ਫੇਰ ਕਰ ਲਓਗੇ ਕੋਈ ਗੱਲ ਨਹੀਂ। ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਸ਼ਹਿਰ ਨਿਵਾਸੀਆਂ ਨੂੰ ਇਹ ਬਚਨ ਕਿਹਾ ਸੀ, ਭਾਈ ਪਹਿਲੋਂ ਤੁਸੀਂ ਹਰਿਮੰਦਰ ਸਾਹਿਬ ਆਉਣਾ, ਗੁਰੂ ਹਜ਼ੂਰ ਬੇਨਤੀ ਅਰਦਾਸ ਜੋਦੜੀ ਕਰਨੀ ਹੈ, ਕਿਉਂਕਿ ਅੰਮ੍ਰਿਤ ਸਰੋਵਰ ਦੀ ਰਚਨਾ ਤੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਕੀਤੀ ਹੈ ਨਾ, ਤੇ ਗੁਰੂ ਰਾਮਦਾਸ ਜੀ ਨੇ ਨਗਰੀ ਵਸਾਈ, ਗੁਰੂ ਰਾਮਦਾਸ ਜੀ ਨੇ ਇਹ 32 ਹੱਟਾ ਬਾਜ਼ਾਰ ਬਣਾਇਆ, ਮਾਈ ਸੇਵਾ ਬਾਜ਼ਾਰ ਬਣਾਇਆ, ਤੇ ਗਾਹਕ ਆਣ ਕੇ ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਨੇ ਵਸਾ ਤੇ ਦਿੱਤਾ ਹੈ ਸਾਨੂੰ, ਪਰ ਕੋਈ ਗ੍ਰਾਹਕ ਆਉਂਦਾ ਹੀ ਨਹੀਂ। ਤੇ ਸਾਹਿਬ ਕਹਿਣ ਲੱਗੇ ਪਹਿਲੋਂ ਗੁਰੂ ਘਰ ਵਿਚ ਆਉਣਾ, ਸੰਗਤ ਕਰਨੀ, ਫਿਰ ਦੁਕਾਨ ਖੋਲਣੀ, ਸ਼ਾਮਾਂ ਨੂੰ ਦੁਕਾਨ ਨੂੰ ਵਧਾ ਕੇ ਫਿਰ ਆ ਕੇ ਦਰਸ਼ਨ ਕਰਕੇ ਗੁਰੂ ਦੇ ਫਿਰ ਜਾਣੇ। ਤੇ ਜਦੋਂ ਇਹ ਸ਼ੁਰੂ ਕੀਤਾ ਨਾ, ਫਿਰ ਇੱਕ ਦਿਨ ਆ ਕੇ ਕਹਿਣ ਲੱਗੇ ਪਾਤਸ਼ਾਹ ਜੀ ਹੁਣ ਤੇ ਆਪ ਜੀ ਦੀ ਇੰਨੀ ਬਖਸ਼ਿਸ਼ ਹੋ ਗਈ ਕਿ ਪ੍ਰਸ਼ਾਦਾ ਛਕਣ ਦਾ ਵੀ ਟਾਈਮ ਨਹੀਂ ਮਿਲਦਾ। ਜਿਉਂ ਹੀ ਜਾ ਕੇ ਦੁਕਾਨ ਖੋਲਦੇ ਆ, ਦੁਕਾਨ ਵਧਾਉਣ ਤੱਕ ਇੰਨੀ ਗਾਹਕਾਂ ਦੀ ਭੀੜ ਰਹਿੰਦੀ, ਪ੍ਰਸ਼ਾਦਾ ਵੀ ਨਹੀਂ ਛਕਿਆ ਜਾਂਦਾ। ਸਿੱਖ ਨੇ ਪਹਿਲੋਂ ਆਪਣਾ ਨਿਤਨੇਮ ਕਰਨਾ, ਫਿਰ ਆਪਣਾ ਕਿਰਤ ਕਰਨੀ। ਸਤਿਗੁਰਾਂ ਨੇ ਵੇਖੋ ਕਿੰਨੀ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਨਿਤਨੇਮ ਬਖਸ਼ਿਸ਼ ਕੀਤਾ ਤੇ ਸ਼ਾਮਾਂ ਨੂੰ ਨਿਤਨੇਮ ਬਖਸ਼ਿਸ਼ ਕੀਤਾ। ਇਹ ਨਹੀਂ ਕਿਹਾ ਵੀ ਤੂੰ ਆਪਣਾ ਕਾਰੋਬਾਰ ਤਿਆਗ ਦੇ, ਨਹੀਂ, ਸਾਰਾ ਦਿਨ ਆਪਣਾ ਕੰਮ ਧੰਦਾ ਕਰਨਾ ਜੋ ਵੀ ਗੁਰੂ ਨੇ ਬਖਸ਼ਿਸ਼ ਕੀਤਾ, ਅੰਮ੍ਰਿਤ ਵੇਲੇ ਗੁਰੂ ਨਾਲ ਜੁੜਨਾ ਤੇ ਸ਼ਾਮਾਂ ਨੂੰ ਫਿਰ ਗੁਰੂ ਨਾਲ ਜੁੜਨਾ, ਸਵੇਰ ਤੇ ਸ਼ਾਮ ਗੁਰੂ ਦੇ ਨਾਲ ਜੁੜਨਾ ਹੈ, ਤੇ ਬਾਕੀ ਸਾਰਾ ਦਿਨ ਆਪਣੇ ਸੰਸਾਰ ਦੇ ਨਾਲ ਕਿਰਤ ਕਰਨੀ ਹੈ, ਜੀਵਨ ਸਫਲ ਹੋ ਜਾਂਦਾ। ਪਰ ਮਨੁੱਖ ਜਦੋਂ ਮਾਇਆ ਦੀ ਝਕਝੋਲੇ ਅੱਗੇ ਡੋਲ ਜਾਂਦਾ ਹੈ ਨਾ, ਧਰਮ ਨੂੰ ਵੀ ਤਿਆਗ ਦਿੰਦਾ, ਕਿਉਂਕਿ ਮਨੁੱਖ ਨੂੰ ਮਾਇਆ ਦੀ ਜਦੋਂ ਲੜਕ ਲੱਗ ਜਾਂਦੀ ਹੈ ਨਾ, ਫਿਰ ਗੁਰੂ ਵੀ, ਧਰਮ ਵੀ, ਕਰਮ ਵੀ, ਫਰਜ਼ ਵੀ, ਸਾਰਿਆਂ ਨੂੰ ਤਲਾਂਜਲੀ ਦੇ ਦਿੰਦਾ। ਹਵਸਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਉਹ ਤੇ ਆਪਣੇ ਗੁਰੂ ਨੂੰ ਵੀ ਧਰਮ ਨੂੰ ਵੀ ਇੱਕ ਚੀਜ਼ ਸਮਝ ਕੇ ਵੇਚ ਦਿੰਦਾ ਮਨੁੱਖ। ਇਸ ਲਈ ਸਿੱਖ ਨੇ ਬੇਨਤੀ ਕਰਨੀ, ਜੋਦੜੀ ਕਰਨੀ, ਪਾਤਸ਼ਾਹ ਜੀ ਮੇਰੇ ਜੀਵਨ ਦੀ ਬੇੜੀ ਪਾਪਾਂ ਦੇ ਨਾਲ ਭਰੀ ਹੋਈ ਹੈ ਤੇ ਮੈਨੂੰ ਡਰ ਲੱਗਦਾ ਹੈ ਕਿਤੇ ਇਹ ਡੁੱਬ ਨਾ ਜਾਏ, ਇਹ ਸੰਸਾਰ ਸਮੁੰਦਰ ਦੇ ਵਿੱਚ ਕਿਤੇ ਮਾਇਆ ਦੀ ਝਕਝੋਲੇ ਆਉਣ ਕਰਕੇ, ਮਾਇਆ ਦੇ ਬੁੱਲੇ ਆਉਣ ਕਰਕੇ ਡੁੱਬ ਨਾ ਜਾਏ।
ਸਨਮੁਖ ਸਿੱਧ ਭੇਟਣ ਕੋ ਆਏ, ਨਿਹ ਚੋ ਦੇਹ ਵਡੇ ਆਈ।
ਇਸ ਲਈ ਸਤਿਗੁਰੂ ਜੀ ਮੈਂ ਆਪ ਜੀ ਦੇ ਸਨਮੁਖ ਆਇਆ ਹਾਂ, ਸਨਮੁਖ ਸਿੱਧ ਭੇਟਣ ਕੋ ਆਏ। ਸਿੱਧ ਜੋ ਰਿਧੀਆਂ ਸਿੱਧੀਆਂ ਸ਼ੌਰ ਸਰਵ ਸ਼ਕਤੀ ਦੇ ਮਾਲਕ ਨੇ ਗੁਰੂ, ਇਹ ਕਿਸੇ ਸਿੱਧ ਦੀ ਗੱਲ ਨਹੀਂ ਹੈ, ਕਿਸੇ ਜੋਗੀ, ਕਿਸੇ ਨਾਥ ਦੀ, ਕਿਸੇ ਸੰਤ ਦੀ, ਕਿਸੇ ਭਗਤ ਦੀ, ਕਿਸੇ ਹੋਰ ਦੀ ਗੱਲ ਨਹੀਂ ਹੈ, ਇੱਥੇ ਗੁਰੂ ਦੀ ਗੱਲ ਹੈ। ਪਾਤਸ਼ਾਹ ਜੀ ਮੈਂ ਆਪ ਜੀ ਦੇ ਸਨਮੁਖ ਆਇਆ ਹਾਂ, ਆਪ ਜੀ ਦੇ ਚਰਨਾਂ ਦੇ ਵਿੱਚ ਆਇਆ ਹਾਂ। ਬਈ ਤੂੰ ਕਾਹਦੇ ਵਾਸਤੇ ਆਇਆ ਹੈ? ਸਾਹਿਬ ਆਪ ਜੀ ਨੂੰ ਮਿਲਣ ਵਾਸਤੇ, ਕਿਉਂਕਿ ਜਦੋਂ ਮੈਂ ਆਪ ਜੀ ਦੇ ਚਰਨਾਂ ਦਾ ਆਸਰਾ ਤੱਕ ਲਿਆ ਨਾ, ਤੇ ਮੈਨੂੰ ਨਿਸ਼ਚੈ ਆਪ ਜੀ ਦੇ ਉੱਤੇ ਭਰੋਸਾ ਹੈ ਕਿ ਤੁਸੀਂ ਮੈਨੂੰ ਵਡਿਆਈ ਬਖਸ਼ਿਸ਼ ਕਰੋਗੇ, ਆਪਣੇ ਦੀਦਾਰ ਬਖਸ਼ਿਸ਼ ਕਰੋਗੇ, ਆਪਣਾ ਉਪਦੇਸ਼ ਬਖਸ਼ਿਸ਼ ਕਰੋਗੇ, ਤੇ ਜੋ ਆਪ ਜੀ ਦਾ ਉਪਦੇਸ਼ ਮੈਨੂੰ ਮਿਲ ਜਾਏਗਾ ਨਾ ਤੇ ਮੇਰੇ ਜੀਵਨ ਦੀ ਬੇੜੀ ਚਾਹੇ ਕਿੰਨੇ ਵੀ ਤੂਫਾਨ ਕਿਉਂ ਨਾ ਆ ਜਾਣੇ ਡੋਲੇਗੀ ਨਹੀਂ। ਜਿਹੜਾ ਕੋਈ ਪਾਇਲਟ ਜਾਂ ਜਿਹੜਾ ਕੋਈ ਜਹਾਜ਼ ਦਾ ਚਾਲਕ ਹੈ ਨਾ, ਚਾਹੇ ਉਹ ਸਮੁੰਦਰੀ ਜਹਾਜ਼ ਹੈ ਤੇ ਚਾਹੇ ਦੂਸਰਾ ਪਲੇਨ ਹੋਵੇ, ਉਹਦੇ ਵਿੱਚ ਇੱਕ ਕੰਪਾਸ ਦੀ ਸੋਈ ਲੱਗੀ ਹੁੰਦੀ ਹੈ ਜਿਹੜੀ ਇਸ ਨੂੰ ਦਿਸ਼ਾ ਦਾ ਗਿਆਨ ਕਰਵਾਉਂਦੀ ਹੈ ਕਿ ਕਿਸ ਦਿਸ਼ਾ ਨੂੰ ਤੇਰਾ ਜਹਾਜ਼ ਜਾ ਰਿਹਾ, ਅੱਗੇ ਕੋਈ ਖਤਰਾ ਤੇ ਨਹੀਂ, ਅੱਗੇ ਕੋਈ ਘੁੰਮਣ ਘੇਰੀ ਤੇ ਨਹੀਂ। ਤੇ ਜਿਹੜਾ ਪਾਇਲਟ ਉਸ ਜਹਾਜ਼ ਉਸ ਕੰਪਾਸ ਦੀ ਸੋਈ ਤੋਂ ਆਪਣਾ ਧਿਆਨ ਪਾਸੇ ਕਰ ਲਵੇ, ਆਪ ਵੀ ਡੁੱਬਿਆ ਤੇ ਦੂਜਿਆਂ ਨੂੰ ਵੀ ਡੋਬਦਾ। ਪਾਤਸ਼ਾਹ ਮੈਂ ਆਪ ਜੀ ਦੇ ਪਾਸ ਆਇਆ ਹਾਂ, ਆਪ ਜੀ ਮੈਨੂੰ ਕਿਰਪਾ ਕਰਕੇ ਉਪਦੇਸ਼ ਦੀ ਸੋਈ ਬਖਸ਼ਿਸ਼ ਕਰ ਦਿਓ। ਸਿੱਖ ਦਾ ਮਨ ਜਦੋਂ ਸ਼ਬਦ ਦੇ ਵਿੱਚ ਲੱਗ ਜਾਂਦਾ ਹੈ ਨਾ, ਫਿਰ ਉਹ ਚਾਹੇ ਪਰਿਵਾਰ ਵਿੱਚ ਬੈਠਾ ਹੈ ਚਾਹੇ ਕਾਰੋਬਾਰ ਵਿੱਚ ਬੈਠਾ ਹੈ, ਉਹਦੀ ਜੀਵਨ ਦੀ ਬੇੜੀ ਡੋਲਦੀ ਨਹੀਂ ਹੈ। ਰਾਜੇ ਜਨਕ ਵਰਗੇ ਜਿਨ੍ਹਾਂ ਨੇ ਹਮੇਸ਼ਾ ਹੀ ਆਪਣੇ ਗੁਰੂ ਨੂੰ ਸਨਮੁੱਖ ਰੱਖਿਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੀ ਕੁਰਸੀ ਦਾ ਮੂੰਹ ਹਮੇਸ਼ਾ ਹੀ ਹਰਿਮੰਦਰ ਸਾਹਿਬ ਵੱਲੇ ਰੱਖਿਆ, ਚਾਹੇ ਕਿਤੇ ਵੀ ਬੈਠਾ ਹੋਵੇ। ਵੈਣਤੂਰੇ ਨੇ ਇਹ ਲਿਆ ਕੇ ਦਿੱਤੀ, ਕਿਤੇ ਵੀ ਬੈਠਾ ਹੋਵੇ ਉਹਦਾ ਮੁੱਖ ਹਮੇਸ਼ਾ ਹੀ ਹਰਿਮੰਦਰ ਸਾਹਿਬ ਵੱਲੇ ਰਹਿੰਦਾ ਸੀ। ਅੱਜ ਤੇ ਅਸੀਂ ਹਰਿਮੰਦਰ ਸਾਹਿਬ ਆ ਕੇ ਵੀ ਹਰਿਮੰਦਰ ਸਾਹਿਬ ਵੱਲੇ ਪਿੱਠ ਰੱਖਦੇ ਹਾਂ, ਗੁਰੂ ਦੇ ਹਜ਼ੂਰ ਵੀ ਆ ਕੇ ਸਾਡੀ ਪਿੱਠ ਹੈ ਗੁਰੂ ਵੱਲੇ, ਕਿਉਂਕਿ ਜਦੋਂ ਗੁਰੂ ਦਾ ਬਚਨ ਮੰਨਣਾ ਹੀ ਨਹੀਂ ਤੇ ਗੁਰੂ ਨੂੰ ਪਿੱਠ ਦੇਣੀ ਹੈ। ਗੁਰੂ ਦੇ ਉਪਦੇਸ਼ ਨੂੰ ਮੰਨਣਾ ਗੁਰੂ ਦੇ ਸਨਮੁੱਖ ਰਹਿਣਾ। ਪਾਤਸ਼ਾਹ ਜੀ ਨਿਸ਼ਚੋ ਦੇ ਵਡਿਆਈ, ਇਹ ਨਿਸ਼ਚੈ ਮੈਨੂੰ ਆਪ ਜੀ ਤੇ ਭਰੋਸਾ ਹੈ ਕਿ ਆਪ ਜੀ ਮੈਨੂੰ ਵਡਿਆਈ ਬਖਸ਼ਿਸ਼ ਕਰੋਗੇ, ਇਸ ਲਈ ਮੈਂ ਆਪ ਜੀ ਦੇ ਦਰਸ਼ਨ ਕਰਨ ਦੇ ਲਈ ਆਪ ਜੀ ਨੂੰ ਮਿਲਣ ਵਾਸਤੇ ਆਇਆ ਹਾਂ।
ਗੁਰ ਤਾਰ ਤਾਰਨ ਹਾਰਿਆ,
ਹੇ ਗੁਰੂ ਕਿਰਪਾ ਕਰ ਬਖਸ਼ਿਸ਼ ਕਰ, ਮੈਨੂੰ ਸੰਸਾਰ ਤੋਂ ਤਾਰ ਲੈ। ਜੋ ਮੈਂ ਪਹਿਲਾਂ ਬੇਨਤੀ ਕੀਤੀ ਹੈ ਨਾ, ਜਿਹਦੇ ਵਿੱਚ ਕਲੇਸ਼ ਦੀਆਂ ਲਹਿਰਾਂ ਨੇ, ਬੜੇ ਭਿਆਨਕ ਰਸਤੇ ਨੇ, ਤ੍ਰਿਸ਼ਨਾ ਰੂਪੀ ਕਾਲੀ ਨਾਗਨੀ ਇਸ ਦੇ ਵਿੱਚ ਡੱਸਣ ਵਾਸਤੇ ਮੂੰਹ ਪਸਾਰੀ ਬੈਠੀ ਹੈ, ਜਲ ਜੰਤੂ ਅਨੇਕ ਪ੍ਰਕਾਰ ਦੇ ਨੇ। ਇਹ ਸੰਸਾਰ ਰੂਪੀ ਸਮੁੰਦਰ ਵਿੱਚ ਪਾਣੀ ਨਹੀਂ, ਇਹ ਤੇ ਅੱਗ ਹੈ। ਅੱਗ ਦੇ ਮਨੁੱਖ ਪਾਸ ਜਾਏਗਾ ਤੇ ਉਹ ਸਾੜੇਗੀ, ਸਾੜੇਗੀ, ਉਹਦਾ ਸੁਭਾਵ ਹੈ। ਤੇ ਤੁਸੀਂ ਤੇ ਰੋਜ਼ ਹੀ ਪੜ੍ਹਦੇ ਹੋ ਨਾ, ਤਿੱਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕ ਜੋਮੋ ਪਗ ਨਹੀਂ ਚੱਲੈ, ਹਮ ਦੇਖਾ ਤਹ ਡੁੱਬੀ ਅਲੇ। ਤੇ ਕਹਿੰਦੇ ਦੇਖੇ ਨੇ ਉਹ ਡੁੱਬਦੇ ਹੋਏ ਜਿਨ੍ਹਾਂ ਨੇ ਗੁਰੂ ਦਾ ਪੱਲਾ ਛੱਡ ਦਿੱਤਾ। ਇਸ ਲਈ ਗੁਰੂ ਤਾਰਨ ਹਾਰ ਹੈ, ਕਰਨ ਕਰਨ ਸਮਰੱਥ ਗੁਰ ਮੇਰਾ, ਜੀ ਪ੍ਰਾਣ ਸੁਖਦਾਤਾ ਨੇਰਾ। ਉਹ ਸਰਵ ਸ਼ਕਤੀਮਾਨ ਹੈ, ਉਹ ਤਾਰਨ ਦੇ ਸਮਰੱਥ ਹੈ। ਇਸੇ ਲਈ ਭਾਈ ਸਾਹਿਬ ਕਹਿੰਦੇ ਕੱਲ ਤਾਰਨ ਗੁਰੂ ਨਾਨਕ ਆਇਆ। ਇਹ ਗੁਰੂ ਨਾਨਕ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਆਇਆ ਤੇ ਨਾਨਕ ਨੂੰ ਕੇਵਲ ਮਹਿਤਾ ਕਲਿਆਣ ਦਾਸ ਜੀ ਦਾ ਪੁੱਤਰ ਹੀ ਨਾ ਸਮਝ ਲੈਣਾ। ਇਹ ਕੇਵਲ ਤੇ ਕੇਵਲ ਬੇਬੇ ਨਾਨਕੀ ਦਾ ਵੀਰ ਹੀ ਨਹੀਂ, ਇਹ ਨਿਰੰਕਾਰ ਹੈ, ਇਹ ਆਪ ਅਕਾਲ ਪੁਰਖ ਹੈ, ਜਿਸ ਦੇ ਸੰਬੰਧ ਵਿੱਚ ਭੱਟਾ ਨੇ ਬੜੇ ਪਿਆਰ ਵਿੱਚ ਭਿੱਜ ਕੇ ਬਚਨ ਕਹੇ ਨੇ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਤਾਰ ਤਾਰਨ ਹਾਰਿਆ, ਮੈਨੂੰ ਤਾਰ ਲੈ ਤੂੰ ਤਾਰਨ ਵਾਲਾ ਹੈ।
ਦੇਹ ਭਗਤ ਪੂਰਨ ਅਵਿਨਾਸੀ ਹੋ ਤੁਝ ਕਉ ਬਲਿਹਾਰਿਆ।
ਸਾਹਿਬ ਕਹਿੰਦੇ ਕੀ ਚਾਹੁੰਦੇ ਤੇ ਸਾਡੇ ਵਰਗਾ ਹੁੰਦਾ ਤੇ ਕਹਿੰਦਾ ਪਾਤਸ਼ਾਹ ਜੀ ਧਨ ਬਖਸ਼ਿਸ਼ ਕਰ ਦਿਓ, ਤੰਦਰੁਸਤੀ ਮਿਲ ਜਾਏ, ਘਰ ਵਿੱਚ ਪੁੱਤਰ ਹੋ ਜਾਏ, ਸਾਰਿਆਂ ਤੋਂ ਵੱਡਾ ਕਾਰੋਬਾਰੀ ਬਣ ਜਾਵਾਂ। ਨਹੀਂ, ਮੰਗਨ ਮੰਗ ਤਾਂ ਹਰ ਜਸ ਮੰਗ, ਨਾਨਕ ਜਾਂ ਤੇ ਪਰਹ ਪਰਾਂਗ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣ। ਸਿੱਖਾਂ ਨੇ ਨਾ ਬੇਨਤੀ ਕੀਤੀ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ, ਮਹਾਰਾਜ ਆਪ ਜੀ ਗੁਰਤਾ ਗੱਦੀ ਬਖਸ਼ਿਸ਼ ਕਰਕੇ ਗੁਰੂ ਹਰਰਾਏ ਸਾਹਿਬ ਜੀ ਨੂੰ ਆਪਣਾ ਪੰਜ ਭੂਤਕ ਸਰੀਰ ਤਿਆਗ ਰਹੇ ਹੋ, ਸਾਨੂੰ ਕੋਈ ਉਪਦੇਸ਼ ਬਖਸ਼ਿਸ਼ ਕਰੋ ਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿਚ ਇਹ ਬਚਨ ਅੰਕਤ ਨੇ ਕਿ ਸਤਿਗੁਰਾਂ ਨੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਕਿਹੜਾ ਉਪਦੇਸ਼? ਜਿਹੜੇ ਬਚਨ ਪੰਚਮ ਪਾਤਸ਼ਾਹ ਜੀ ਨੇ ਕਹੇ ਨੇ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਸਾਰਿਆਂ ਤੋਂ ਮੰਗਣਾ ਚੰਗਾ ਕੀ ਹੈ? ਗੁਰੂ ਦਾ ਜਸ ਮੰਗਣਾ, ਕਿਉਂਕਿ ਜੇ ਗੁਰੂ ਦਾ ਜਸ ਮੰਗਾਂਗੇ ਤੇ ਸਾਰਾ ਕੁਝ ਹੀ ਮਿਲ ਜਾਣਾ ਹੈ। ਸਮਾਂ ਨਹੀਂ ਹੈ, ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਦੇਹ ਭਗਤ ਪੂਰਨ ਅਵਿਨਾਸ਼ੀ। ਹੇ ਪੂਰਨ ਅਵਿਨਾਸ਼ੀ, ਨਾਸ ਤੋਂ ਰਹਿਤ ਸਤਿਗੁਰੂ ਜੀ, ਕਿਰਪਾ ਕਰੋ ਆਪਣੀ ਭਗਤੀ ਬਖਸ਼ਿਸ਼ ਕਰ ਦਿਓ, ਆਪਣੀ ਭਗਤੀ ਵਿਚ ਲਾ ਲਓ, ਬੰਦਗੀ ਦੇ ਵਿਚ ਲਾ ਲਓ, ਕਿਉਂਕਿ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੇ ਕਿ ਪਿਆਰ। ਐ ਬੰਦੇ ਤੂੰ ਬੰਦਗੀ ਕਰ, ਕਿਉਂਕਿ ਆਇਆ ਹੀ ਤੂੰ ਬੰਦਗੀ ਦੇ ਵਾਸਤੇ ਹੈ। ਬੰਦਗੀ ਤੋਂ ਬਿਨਾਂ ਬੰਦਾ ਕਿਸੇ ਕੰਮ ਨਹੀਂ ਹੈ। ਗਰਭ ਜ਼ੁਰਗੀ ਤੋਂ ਕਰ ਬੰਦਗੀ, ਵਰਨਾ ਆਖਰ ਮੈਂ ਕਸੀ ਸ਼ਰਮੰਦਗੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ, ਐ ਮਨੁੱਖ ਜੇ ਤੂੰ ਗੁਰੂ ਦੇ ਦਰ ਤੇ ਸਤਿਕਾਰ ਚਾਹੁੰਦਾ ਹੈ ਨਾ, ਗੁਰੂ ਦੇ ਦਰ ਤੇ ਅਮੀਰੀ ਚਾਹੁੰਦਾ, ਫਿਰ ਬੰਦਗੀ ਕਰ, ਤੇ ਜੇ ਬੰਦਗੀ ਨਹੀਂ ਕਰੇਗਾ ਸ਼ਰਮਿੰਦਗੀ ਉਠਾਉਣੀ ਪਵੇਗੀ। ਬੰਦਗੀ ਕਰੇਗਾ ਤੇ ਰੇ ਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸਭ ਦੇਵ। ਤੇ ਜੇ ਬੰਦਗੀ ਨਾ ਕੀਤੀ ਫਿਰ ਰੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕੀ ਰੱਖੇ, ਫਿਰ ਤਾਂ ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ, ਤਲਬਾਂ ਪੌਸਣ ਆਕੀਆਂ ਬਾਕੀ ਜਿੰਨਾ ਰਹੀ, ਫਿਰ ਤੇ ਜਮਾਂ ਦੇ ਵਸ ਵਿਚ ਪੈਣਾ ਪਵੇਗਾ। ਇਸ ਲਈ ਆਪਣੀ ਭਗਤੀ ਬਖਸ਼ਿਸ਼ ਕਰੋ, ਮੈਂ ਆਪ ਜੀ ਤੋਂ ਕੁਰਬਾਨ ਬਲਿਹਾਰ
ਹਾਂ। ਸਿੱਧ ਸਾਧਕ ਜੋਗੀ ਅਰ ਜੰਗਮ, ਏਕ ਸਿੱਧ ਜਿਨੀ ਧਿਆਇਆ।
ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਨੇ, ਇਹ ਜਿਤਨੇ ਵੀ ਨੇ ਸਿੱਧ ਸਾਧਕ ਜੋਗੀ ਅਰ ਜੰਗਮ, ਇਹ ਅਨੇਕਾਂ ਫਿਰਕੇ ਨੇ, ਜਿਹੜੇ ਜੋਗੀਆਂ ਦੇ 12 ਫਿਰਕੇ ਨੇ, 6 ਦਰਸ਼ਨ ਨੇ, 6 ਸ਼ਾਸਤਰ ਨੇ, 6 ਉਹਨਾਂ ਦੇ ਕਰਤੇ ਨੇ, ਵੱਖਰੇ ਵੱਖਰੇ ਜੋਗੀ ਜੰਗਮ ਸੰਨਿਆਸੀ ਮੇਵੜੇ ਆਦਿਕ ਅਨੇਕ ਪ੍ਰਕਾਰ ਦੇ ਇਹ ਫਿਰਕੇ ਨੇ। ਤੇ ਕਹਿੰਦੇ ਇਹ ਜਿਤਨੇ ਵੀ ਨੇ ਨਾ, ਏਕ ਸਿੱਧ ਜਿਨੀ ਧਿਆਇ, ਜਿਨ੍ਹਾਂ ਨੇ ਇੱਕ ਸਿੱਧ ਪਰਮਾਤਮਾ ਨੂੰ ਜਪਿਆ, ਇਹ ਜਿਸ ਨੇ ਵੀ ਪਰਮੇਸ਼ਰ ਨੂੰ ਜਪਿਆ, ਪ੍ਰਭੂ ਦੀ ਬੰਦਗੀ ਕੀਤੀ ਹੈ, ਜਿਸ ਵੀ ਨੀ ਨਾਨਕ ਨਿਰੰਕਾਰੀ ਨੂੰ ਜਪਿਆ ਹੈ।
ਪਰਸਤ ਪੈਰ ਸਿੱਜਤ ਤੇ ਸਵਾਮੀ, ਅੱਖਰ ਜਿਨ ਕਉ ਆਇਆ।
ਪਾਤਸ਼ਾਹ ਜੀ, ਮੈਨੂੰ ਕਿਸੇ ਦੀ ਕਾਣ ਕਨੌੜ ਨਹੀਂ ਹੈ, ਨਾ ਕਿਸੇ ਜੋਗੀ, ਨਾ ਕਿਸੇ ਜੰਗਮ, ਨਾ ਕਿਸੇ ਸਰੇਵੜੇ ਨੂੰ, ਕਿਸੇ ਨੂੰ ਵੀ ਨਹੀਂ। ਪਰ ਜਿਨ੍ਹਾਂ ਨੇ ਤੈਨੂੰ ਜਪਿਆ ਨਾ, ਇਸੇ ਲਈ ਸਾਹਿਬ ਕਹਿੰਦੇ ਜੋ ਦੀਸਾ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਜਿਸ ਨੇ ਪ੍ਰਭੂ ਨੂੰ ਜਪਿਆ ਨਾ, ਜਿਸ ਨੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਉਹਦਾ ਸਤਿਕਾਰ ਕਰਨਾ, ਜਿਸ ਨੇ ਪਰਮੇਸ਼ਰ ਨੂੰ ਜਪਿਆ ਉਹ ਸੰਤ ਦਾ ਸਤਿਕਾਰ ਕਰਨਾ। ਪਰ ਜਿਹੜਾ ਆਪਣੀ ਪੂਜਾ ਕਰਾਉਣ ਵਾਸਤੇ ਲੱਗਾ ਹੋਇਆ ਉਸ ਨੂੰ ਕਿਸੇ ਨੂੰ ਵੀ ਸਤਿਕਾਰ ਨਹੀਂ ਦੇਣਾ। ਗੁਰਦੇਵ ਪਾਤਸ਼ਾਹ ਕਹਿੰਦੇ ਪਰਸਤ ਪੈਰ ਸਿਜਤ ਤੇ ਸਵਾਮੀ, ਉਹਨਾਂ ਦੇ ਚਰਨੀ ਪੈਣਾ ਪਰਸਨ ਹੈ ਜਿਨ੍ਹਾਂ ਨੇ ਤੈਨੂੰ ਜਪਿਆ ਹੈ ਨਾ। ਇਸੇ ਲਈ ਆਪ ਜੀ ਰੋਜ਼ ਅਰਦਾਸ ਕਰਦੇ ਹੋ ਨਾ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਜਿਨ੍ਹਾਂ ਨੂੰ ਮਿਲਿਆ ਨਾਨਕ ਨਿਰੰਕਾਰ ਚੇਤੇ ਆ ਜਾਏ, ਉਹਨਾਂ ਦੇ ਚਰਨ ਪਰਸਨਾ ਕਰਾਂ। ਇਹ ਮੈਨੂੰ ਸਮਝ ਪਈ ਹੈ, ਇਸ ਤੇ ਮੇਰੀ ਤਸੱਲੀ ਹੋਈ, ਇਸ ਤੇ ਮੈਨੂੰ ਨਿਸ਼ਚਾ ਹੋਇਆ। ਔਰ ਕਿਨ੍ਹਾਂ ਦੇ ਕਹਿੰਦੇ ਅੱਖਰ ਜਿਨ ਕੋ ਆਇਆ, ਅੱਖਰ ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਪ੍ਰਾਪਤ ਹੋਇਆ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰ ਲਏ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਕਮਾਇਆ, ਜਿਨ੍ਹਾਂ ਨੇ ਪੰਜ ਪਿਆਰੇ ਸਾਹਿਬਾਨਾਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਮੂਲ ਮੰਤਰ ਤੇ ਗੁਰਮੰਤਰ ਨੂੰ ਜਪਿਆ ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁੱਖ। ਐਸੇ ਗੁਰਸਿੱਖਾਂ ਦੀ ਸੰਗਤ, ਐਸੇ ਗੁਰਸਿੱਖਾਂ ਦੇ ਚਰਨਾਂ ਤੇ ਨਮਸਕਾਰ ਹੈ।
ਜਾਪ ਤਪ ਸੰਜਮ ਕਰਮ ਨਾ ਜਾਨਾ, ਨਾਮ ਜਪੀ ਪ੍ਰਭ ਤੇਰਾ।
ਸਾਹਿਬ ਜੀ, ਇਸ ਜੀਵਨ ਦੀ ਬੇੜੀ ਨੂੰ ਸੰਸਾਰ ਸਮੁੰਦਰ ਤੋਂ ਕਿਨਾਰੇ ਲਾਉਣ ਦੇ ਵਾਸਤੇ ਇਹ ਜਪ ਕਰਨਾ, ਤਪ ਕਰਨਾ, ਇੰਦਰੀਆਂ ਦਾ ਸੰਜਮ ਕਰਨਾ, ਕਰਮ ਕਾਂਡ ਕਰਨਾ, ਇਹੀ ਬਹੁਤ ਨਹੀਂ ਹੈ। ਇਹੀ ਇਸੇ ਕਰਕੇ ਅਸੀਂ ਜੀਵਨ ਦੀ ਨੌਕਾ ਡੋਬ ਬੈਠਦੇ ਹਾਂ, ਕਿਉਂਕਿ ਕਰਮ ਕਾਂਡਾਂ ਦੇ ਵਿੱਚ ਪੈ ਜਾਂਦੇ ਹਾਂ। ਅਸੀਂ ਤੇ ਪਰਮੇਸ਼ਰ ਦਾ ਸਿਮਰਨ ਵੀ ਕਰਮ ਕਾਂਡਾਂ ਵਿੱਚ ਬਣਾ ਲੈਂਦੇ ਵੀ 40 ਦਿਨ ਸਿਮਰਨ ਕਰਨਾ, 41ਵੇਂ ਦਿਨ ਨਹੀਂ, ਇੰਨੇ ਦਿਨ ਗੁਰਦੁਆਰੇ ਜਾਣਾ, ਇੰਨੇ ਦਿਨ ਨਿਤਨੇਮ ਕਰਨਾ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ, ਤੇ ਮੁੜ ਕੇ ਸਾਡਾ ਕੋਈ ਸੰਬੰਧ ਨਹੀਂ। ਇਹ ਵੀ ਕਰਮ ਕਾਂਡ ਹੈ ਖਿਮਾ ਕਰਨੀ। ਜਦੋਂ ਅਸੀਂ ਗੁਰੂ ਦੇ ਨਾਲ ਸ਼ਰਤ ਲਾ ਕੇ ਕੋਈ ਕੰਮ ਕਰਦੇ ਹਾਂ ਤੇ ਸੌਦੇਬਾਜ਼ੀ ਹੈ, ਉਹ ਸੌਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਇਹੀ ਕੁਛ ਬਹੁਤ ਨਹੀਂ ਹੈ। ਜਪ ਕਰਨੇ, ਤਪ ਕਰਨੇ, ਇੰਦਰੀਆਂ ਦਾ ਸੰਜਮ ਕਰਨਾ ਨਹੀਂ। ਪਾਤਸ਼ਾਹ ਜੀ ਕਹਿੰਦੇ ਨੇ ਨਾਮ ਜਪੀ ਪ੍ਰਭ ਤੇਰਾ। ਸਤਿਗੁਰੂ ਜੀ, ਮੈਂ ਤੇ ਆਪ ਜੀ ਦਾ ਨਾਮ ਜਪਦਾ ਹਾਂ, ਕਿਉਂਕਿ ਇੰਨਾ ਕੁਝ ਕਰਕੇ ਮਨੁੱਖ ਆਪਣੇ ਆਪ ਨੂੰ ਸਫਲ ਨਹੀਂ ਕਰ ਸਕਦਾ ਹੈ। ਇਹ ਠੀਕ ਹੈ, ਸ਼ੁਭ ਕਰਮ ਕਰਨੇ ਜ਼ਰੂਰੀ ਨੇ, ਜਪ ਤਪ ਸੰਜਮ ਕਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ, ਇਹ ਜ਼ਰੂਰੀ ਹੈ, ਕਰਨੇ ਚਾਹੀਦੇ ਨੇ, ਪਰ ਕਰਮ ਕਾਂਡੀ ਬਣ ਕੇ ਨਹੀਂ, ਸ਼ਰਤ ਲਾ ਕੇ ਨਹੀਂ, ਵਪਾਰ ਦੀ ਬਿਰਤੀ ਨਾਲ ਨਹੀਂ। ਸਿੱਖ ਨੇ ਤੇ ਰੋਜ਼ ਹੀ ਗੁਰਦੁਆਰੇ ਆਉਣਾ, ਸਿੱਖ ਨੇ ਤੇ ਰੋਜ਼ ਹੀ ਨਿਤਨੇਮ ਕਰਨਾ, ਤੇ ਜੇ ਗੁਰੂ ਨੂੰ ਪੁੱਛਣਾ ਹੀ ਹੋਵੇ ਨਾ, ਫਿਰ ਸਾਹਿਬ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ, ਮਿਟੇ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ੍ਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ। ਰੋਜ਼ ਦਾ ਕਰਮ ਬਣਾ ਲੈ, ਇਸ ਲਈ ਨਾਮ ਜਪੀ ਪ੍ਰਭ ਤੇਰਾ। ਸਤਿਗੁਰੂ ਜੀ, ਮੈਂ ਆਪ ਜੀ ਦੇ ਨਾਮ ਨੂੰ ਜਪਦਾ ਹਾਂ। ਮੇਰੇ ਵਾਸਤੇ ਇਹ ਜਪ ਤਪ ਸੰਜਮ ਆਦਿਕ ਜਿਹੜੇ ਨੇ ਇਹ ਤੁੱਛ ਹਨ। ਕੇਵਲ ਇਨ੍ਹਾਂ ਤੇ ਤਸੱਲੀ ਨਹੀਂ, ਮੇਰੀ ਤਸੱਲੀ ਤੇ ਤੇਰੇ ਨਾਮ ਦੇ ਉੱਤੇ ਹੈ, ਕਿਉਂਕਿ ਜਪ ਤਪ ਜੇਤੇ ਸਭ ਉਪਰ ਨਾਮ, ਇਨ੍ਹਾਂ ਸਾਰਿਆਂ ਤੋਂ ਨਾਮ ਸ਼੍ਰੋਮਣੀ। ਆਪ ਜੀ ਨੇ ਸੁਰਠ ਰਾਗ ਦੇ ਵਿੱਚ ਗੁਰਦੇਵ ਪਾਤਸ਼ਾਹ ਦੇ ਬਚਨ ਪੜ੍ਹੇ ਨੇ ਨਾ, ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਕਰਮ ਕਾਂਡਾਂ ਦੀ ਗਿਣਤੀ ਕੀਤੀ ਹੈ। ਅਖੀਰ ਵਿੱਚ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੰਗਤ ਜਿਸ ਨੇ ਪ੍ਰਾਪਤ ਕਰ ਲਈ ਨਾ, ਉਹਨੂੰ ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ, ਪਰ ਇਹ ਸੰਗਤ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਨਾਮ ਜਪੀ ਪ੍ਰਭ ਤੇਰਾ, ਹੇ ਪ੍ਰਭੂ ਮੈਂ ਆਪ ਜੀ ਦੇ ਨਾਮ ਨੂੰ ਜਪਦਾ ਹਾਂ।
ਗੁਰ ਪਰਮੇਸ਼ਰ ਨਾਨਕ ਭੇਟਿਓ, ਸੱਚਾ ਸ਼ਬਦ ਨਬੇਰਾ।
ਗੁਰ ਪਰਮੇਸ਼ਰ ਨਾਨਕ ਭੇਟਿਓ ਸਾਹਿਬ ਕਹਿੰਦੇ, ਹੇ ਨਾਨਕ, ਜਿਹਨੂੰ ਗੁਰੂ ਮਿਲਿਆ ਉਹਨੂੰ ਪਰਮੇਸ਼ਰ ਮਿਲ ਗਿਆ। ਗੁਰੂ ਦੇ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ, ਗੁਰੂ ਦੀ ਕਿਰਪਾ ਰਾਹੀਂ ਪ੍ਰਭੂ ਦੀ ਪ੍ਰਾਪਤੀ ਹੋਣੀ ਹੈ। ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਨਿਰੰਕਾਰ ਦੇ ਨਾਲ ਜੋੜਦੇ ਨੇ। ਇਸ ਲਈ ਗੁਰ ਪਰਮੇਸ਼ਰ ਨਾਨਕ ਭੇਟਿਓ, ਗੁਰੂ ਦੇ ਰਾਹੀਂ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਗੁਰੂ ਦੇ ਰਾਹੀਂ ਪ੍ਰਭੂ ਨੂੰ ਜਾਣਿਆ, ਤੇ ਜਦੋਂ ਪ੍ਰਭੂ ਨੂੰ ਜਾਣਿਆ ਨਾ, ਫਿਰ ਸੱਚਾ ਸ਼ਬਦ ਨਿਬੇਰਾ। ਗੁਰੂ ਦੇ ਸੱਚੇ ਉਪਦੇਸ਼ ਦੇ ਰਾਹੀਂ ਇਹ ਨਿਬੇੜਾ ਕਰ ਦਿੱਤਾ ਗੁਰੂ ਨੇ ਕਿ ਭਾਈ ਇਹ ਤੇਰੇ ਜੀਵਨ ਦੀ ਨੌਕਾ ਜਿਹੜੀ ਹੈ ਨਾ, ਇਹ ਸੰਸਾਰ ਸਮੁੰਦਰ ਵਿੱਚ ਨਹੀਂ ਡੁੱਬੇਗੀ। ਹੁਣ ਤੇ ਜੀਵਨ ਗੁਰੂ ਦੇ ਲੇਖੇ ਵਿੱਚ ਲੱਗ ਗਿਆ, ਜੀਵਨ ਦੀ ਗੁਰੂ ਦੇ ਚਰਨਾਂ ਵਿੱਚ ਆਭੇਦਤਾ ਹੋ ਗਈ, ਪਰ ਹੋਈ ਉਦੋਂ ਜਦੋਂ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਜਦੋਂ ਗੁਰੂ ਦੇ ਉਪਦੇਸ਼ ਦੇ ਨਾਲ ਜੁੜ ਲਿਆ। ਇਸ ਲਈ ਸਿੱਖ ਨੇ ਸੇਵਾ ਸਿਮਰਨ ਤੇ ਸੰਗਤ ਕਰਨੀ ਹੈ। ਪਤਾ ਨਹੀਂ ਇਹ ਕਦੋਂ ਜੀਵਨ ਦੀ ਬੇੜੀ ਡੋਲ ਜਾਏ। ਅਜੇ ਸੁਨਾਓ ਸਮੁੰਦਰ ਮੈਂ ਕਿਆ ਜਾਨਾ ਕਿਆ ਹੋਏ, ਅਜੇ ਤੇ ਜੀਵਨ ਦੀ ਬੇੜੀ ਸੰਸਾਰ ਦੇ ਸਮੁੰਦਰ ਵਿੱਚ ਹੈ, ਪਤਾ ਨਹੀਂ ਕੀ ਕਦੋਂ ਹੋ ਸਕੇ। ਪਰ ਜਦੋਂ ਸਿੱਖ ਗੁਰੂ ਦੇ ਸ਼ਬਦ ਦੇ ਨਾਲ ਜੁੜਿਆ ਰਹਿੰਦਾ ਹੈ ਨਾ, ਤੇ ਗੁਰੂ ਇਸ ਦੀ ਜੀਵਨ ਦੀ ਬੇੜੀ ਨੂੰ ਡੋਲਣ ਨਹੀਂ ਦਿੰਦਾ, ਆਪ ਆਪਣਾ ਹੱਥ ਦੇ ਕੇ ਬਚਾਉਂਦਾ ਹੈ। ਫਿਰ ਤੇ ਆਪ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸੇਵਕ ਦੇ ਬੰਨੇ ਬੇੜੇ ਨੂੰ ਬੰਨੇ ਲਾ ਦੇ, ਡੁੱਬੇ ਨੂੰ ਵੀ ਤਾਰ ਦਿੰਦੇ ਨੇ। ਪਰ ਅਰਦਾਸ ਜੋਦੜੀ ਕਰਨੀ ਹੈ,
ਜਪ ਤਪ ਸੰਜਮ ਕਰਮ ਨਾ ਜਾਨਾ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਭੇਟਿਓ, ਸੱਚ ਸ਼ਬਦ ਨਬੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।